ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਅੰਮ੍ਰਿਤ ਮਿਲਾਪ। ਬਬੀਹੇ ਦੀ ਨਿਰਾਲੀ ਤੇ ਦੁੱਖ ਭਰੀ ਹਾਲਤ ਪਿੱਛੇ ਦੱਸੀ ਜਾ ਚੁੱਕੀ ਹੈ। ਬਬੀਹੇ ਦਾ ਹੀ ਦੂਜਾ ਨਾਂ ਚਾਤਰਿਕ ਜਾਂ ਸਾਰੰਗ ਹੈ ਅਤੇ ਇਸ ਦੀ ਪ੍ਰੀਤੀ ਉਸ ਸੁਹਾਵਣੀ ਅੰਮ੍ਰਿਤ ਬੂੰਦ ਨਾਲ ਹੈ ਜਿਹੜੀ ਬਾਹਰਲੇ ਸੰਸਾਰੀ ਜਲ ਕੋਲੋਂ ਵੱਖਰੀ ਹੈ। ਅੰਗਰੇਜ਼ੀ ਵਿਚ ਇਕ ਕਵਿਤਾ ਹੈ, ਵਾਟਰ ਵਾਟਰ ਐਵਰੀਵੇਅਰ ਬਟ ਨਾਟ ਏ ਡਰੋਪ ਟੂ ਡਰਿੰਕ, ਅਰਥਾਤ ਆਰ ਪਾਰ ਚਾਰੇ ਪਾਸੇ ਸਮੁੰਦਰ ਵਿਚ ਪਾਣੀ ਹੀ ਪਾਣੀ ਜਾਪਦਾ ਹੈ ਪਰ ਖਾਰਾ ਹੋਣ ਕਰਕੇ ਇਸ ਦੀ ਇਕ ਬੂੰਦ ਵੀ ਪੀਣ ਜੋਗੀ ਨਹੀਂ। ਬਸ ਇਹੋ ਹੀ ਹਾਲਤ ਬਬੀਹੇ ਦੀ ਹੈ। ਇਸੇ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਲਿਖਿਆ ਹੈ, ਬਬੀਆ ਜਲ ਮੇਂ ਤੇਰਾ ਬਾਸ ਹੈ ਜਲ ਹੀ ਮਾਏ ਫਰਾਇ, ਜਲ ਕੀ ਸਾਰ ਨਾ ਜਾਣੀ ਤਾਂ ਤੂੰ ਕੂਕਣ ਪਾਇ, ਜਲ ਥੱਲੇ ਚੌਂਦ ਬਰਸਦਾ ਖਾਲੀ ਕੋ ਥਾਉ ਨਾਇ, ਏਤੇ ਜਲ ਬਰਸਦੇ ਤਿੱਖ ਮਰੇ ਭਾਗਤ ਨਾ ਕੇ ਨਾਇ, ਨਾਨਕ ਗੁਰਮੁਖ ਤਿੰਨ ਸੋ ਜੀ ਪਈ ਜਿਨ ਵਸਿਆ ਮਨ ਮਾਇ। ਇਸ ਤੋਂ ਸਾਫ ਜ਼ਾਹਰ ਹੈ ਜੋ ਬਬੀਹਾ ਉਸ ਲਿਵਹੀਣ ਪਸ਼ੂ ਦਾ ਨਾਮ ਹੈ ਜੋ ਅਗਿਆਨ ਕਰਕੇ ਅੰਮ੍ਰਿਤ ਤੋਂ ਵਾਂਝਿਆ ਹੋਇਆ ਹੈ। ਬਬੀਹੇ ਦਾ ਕਥਨ ਖਤਮ ਕਰਨ ਅਤੇ ਅੰਮ੍ਰਿਤ ਸਰੋਵਰ ਦੇ ਵਿਸਥਾਰ ਨਾਲ ਬਾਨਣ ਤੋਂ ਪਹਿਲਾਂ ਗਰੁੜ ਪੰਖੀ ਦਾ ਵੀ ਸੰਖੇਪ ਲਿਖਣਾ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਦੋਹਾਂ ਪੰਛੀਆਂ ਦੀ ਜੋੜੀ ਹੈ। ਜਿਸ ਤਰ੍ਹਾਂ ਰਾਮ ਲਕਸ਼ਮਣ ਕੈਰੋਂ ਪਾਂਡੋ ਚੰਨ ਸੂਰਜ ਦੀਆਂ ਜੋੜੀਆਂ ਹਨ, ਇਸ ਤਰ੍ਹਾਂ ਬਬੀਹੇ ਅਤੇ ਗਰੁੜ ਦੀ ਵੀ ਜੋੜੀ ਹੈ। ਕੌਣ ਐਸਾ ਪੁਰਸ਼ ਹੈ ਜਿਸ ਨੇ ਗਰੁੜ ਦਾ ਨਾਂ ਕਿਸੇ ਨਾ ਕਿਸੇ ਕਹਾਣੀ ਵਿਚ ਨਾ ਸੁਣਿਆ ਹੋਵੇ? ਪੰਜਾਬ ਵਿਚ ਤਾਂ ਗਰੁੜ ਬਾਬਤ ਖਾਸ ਰਿਆਇਤ ਅਖੌਤ ਹੈ। ਜੋ ਦੁਸਹਿਰੇ ਵਾਲੇ ਦਿਨ ਜੇ ਗਰੜ ਦੇ ਦਰਸ਼ਨ ਹੋ ਜਾਣ ਤਾਂ ਸਾਰਾ ਸਾਲ ਰਲਾਂ ਛਲਾਂ ਵਿਚ ਗੁਰਜਦਾ ਹੈ। ਗਰੜ ਪੰਛੀਆਂ ਦਾ ਸਰਤਾਜ ਤੇ ਮੁੱਢ ਗਿਣਿਆ ਗਿਆ ਹੈ। ਨਿੱਕਿਆ ਆਉਂਦਿਆਂ ਮੈਨੂੰ ਕਈਆਂ ਸਬੰਧੀਆਂ ਨੇ ਗਰੜ ਦੀਆਂ ਕਹਾਣੀਆਂ ਸੁਣਾਈਆਂ ਸਨ ਤੇ ਨਾਲੇ ਗਰੜ ਵਿਖਾਇਆ ਵੀ ਸੀ। ਇਸ ਪੰਛੀ ਨੂੰ ਵੇਖ ਕੇ ਜੀ ਬੜਾ ਪ੍ਰਸੰਨ ਹੁੰਦਾ ਹੈ। ਇਸ ਦੀ ਨੀਲੀ ਲਾਲ ਪੀਲੀ ਵਰਦੀ ਉਂ ਜਾਪਦੀ ਹੈ ਜਿਸ ਤਰ੍ਹਾਂ ਰਾਣੀਆਂ ਮਹਾਰਾਣੀਆਂ ਦੇ ਲੱਖ ਕਾਸਨੀ ਕਣਾਂ ਵੇ। ਮੈਨੂੰ ਯਾਦ ਹੈ ਜੋ ਛੋਟਿਆਂ ਹੁੰਦਿਆਂ ਦੇ ਇਕ ਵਾਰੀ ਮੈਂ ਗਰੜ ਨੂੰ ਸਹਿਰੇ ਵਾਲੇ ਦਿਨ ਦੇਖਣ ਦੀ ਕੋਸ਼ਿਸ਼ ਕੀਤੀ ਪਰ ਅਥੱਕ ਕੋਸ਼ਿਸ਼ ਤੇ ਵੀ ਦਰਸ਼ਨ ਨਾ ਹੋਏ। ਇਹ 20-25 ਸਾਲ ਦੀ ਗੱਲ ਹੋਵੇਗੀ। ਗਰੜ ਨੂੰ ਅਸੀਂ ਨੀਲਕੰਠ ਵੀ ਆਖਦੇ ਹਾਂ ਤੇ ਅੰਗਰੇਜ਼ੀ ਵਿਚ ਰੋਲਰ ਜਾਂ ਬਲਿਊ ਜੇ ਆਖਦੇ ਹਨ। ਇਹ ਪੰਛੀ ਪੰਜਾਬ ਤਾਂ ਸਾਰੇ ਹਿੰਦੁਸਤਾਨ ਵਿਚ ਆਮ ਮਿਲਦਾ ਹੈ ਤੇ ਜੇ ਆਦਮੀ ਕੋਸ਼ਿਸ਼ ਕਰੇ ਤਾਂ ਦੁਸਹਿਰੇ ਵਾਲੇ ਦਿਨ ਇਸ ਦਾ ਦਰਸ਼ਨ ਕਰਨਾ ਕੋਈ ਚੰਬਾ ਗੱਲ ਨਹੀਂ। ਪਰ ਇਤਨੀ ਗੱਲ ਸਾਨੂੰ ਜ਼ਰੂਰ ਚੇਤੇ ਰੱਖਣੀ ਚਾਹੀਦੀ ਹੈ ਜੋ ਗਰੜ ਪੰਛੀਆਂ ਦਾ ਸਰਦਾਰ ਗਿਣਿਆ ਗਿਆ ਹੈ ਕਿਉਂਕਿ ਇਸ ਗੱਲ ਦਾ ਜਵਾਬ ਅਸਾਂ ਲੱਭਣਾ ਹੈ। ਜਦ ਅਣਜਾਣ ਵਸਤਾ ਲੰਘੀ ਤਾਂ ਥੋੜੀ ਥੋੜੀ ਸੁਰਤ ਆਈ ਤਾਂ ਧਰੂ ਭਗਤ ਜੀ ਦੀ ਸਾਖੀ ਸੁਣੀ। ਧਰੂਪ ਰਾਏ ਲਾਲ ਜੀ ਦੀਆਂ ਕਥਾ ਕਹਾਣੀਆਂ ਹਿੰਦੁਸਤਾਨ ਵਿਚ ਬੱਚੇ ਬੱਚੇ ਨੂੰ ਮਲੂਮ ਹਨ। ਇਹ ਵਾਰਤਾ ਇਸ ਤਰ੍ਹਾਂ ਪ੍ਰਚਲਿਤ ਹਨ ਜਿਸ ਤਰ੍ਹਾਂ ਬਾਜ਼ਾਰਾਂ ਵਿਚ ਚਾਂਦੀ ਦੇ ਰੁਪਏ ਤੇ ਸੋਨੇ ਦੇ ਪੌਣ ਤੇ ਸੱਚਮੁੱਚ ਇਨ੍ਹਾਂ ਭਗਤਾਂ ਦੀਆਂ ਸਾਖੀਆਂ ਸੋਨਾ ਚਾਂਦੀ ਛੱਡ ਲਾਲ ਮੋਤੀਆਂ ਜਿੱਡੀਆਂ ਕੀਮਤੀ ਹਨ ਕਿਉਂਕਿ ਇਨ੍ਹਾਂ ਸਾਖੀਆਂ ਨਾਲ ਅਣਜਾਣ ਵਸਤਾ ਵਿਚ ਸਾਡੇ ਦਿਲ ਉਪਰ ਅਸਰ ਹੁੰਦਾ ਹੈ ਜਿਹੜਾ ਹਲ ਚਲਾਉਣ ਨਾਲ ਜ਼ਮੀਨ ਪਰ ਹੁੰਦਾ ਹੈ। ਉਸ ਵਕਤ ਦਾ ਬੀਜ ਬੀਜਿਆ ਹੋਇਆ ਕਿਸੇ ਨਾ ਕਿਸੇ ਵੇਲੇ ਸਮਾਂ ਪਾ ਕੇ ਜ਼ਰੂਰ ਫੁੱਟਦਾ ਹੈ ਤੇ ਭਾਵੇਂ ਕਿਤਨੀ ਹੀ ਕਲਰ ਵਾਲੀ ਜ਼ਮੀਨ ਕਿਉਂ ਨਾ ਹੋਵੇ। ਇਨ੍ਹਾਂ ਸਾਖੀਆਂ ਦੇ ਸਿੱਟੇ ਮੱਤ ਖੇਤੀ ਵਿਚ ਜ਼ਰੂਰ ਉਸਰਦੇ ਹਨ। ਸ੍ਰੀ ਗੁਰੂ ਪੰਜ ਸਿੰਘ ਪਾਤਸ਼ਾਹ ਜੀ ਨੇ ਵੀ ਸ੍ਰੀ ਮੁੱਖ ਤੋਂ ਕਿਹਾ ਹੈ, ਧਰੂ ਕੋ ਮਿਲੇ ਹੋ ਹਰ ਨਿਸੰਗ। ਧਰੂ ਜੀ ਦੀ ਸਾਖੀ ਬੜੀ ਸਵਾਦਲੀ ਹੈ। ਇਹਦਾ ਪੂਰਾ ਲਿਖਣਾ ਜ਼ਰੂਰੀ ਨਹੀਂ ਕਿਉਂਕਿ ਇਹ ਹਰ ਇਕ ਦੇ ਕੰਠ ਹੈ ਪਰ ਇਸਦਾ ਇਤਨਾ ਵਰਣਨ ਕਰਨਾ ਜ਼ਰੂਰੀ ਹੈ ਕਿ ਜਦ ਧਰੂ ਮਤਰੇਈ ਮਾਂ ਤੋਂ ਦੁਖਿਆ ਹੋਇਆ ਰੁਦਨ ਕਰਦਾ ਅਤੇ ਡਿਸਕੋਰੇ ਭਰਦਾ ਬੇਅਕਲ ਹੋਇਆ ਜੰਗਲ ਵਿਚ ਚਲਾ ਗਿਆ ਤਾਂ ਨਾਰਦ ਮੁਨੀ ਅਤੇ ਸਪਤ ਰਿਸ਼ੀਆਂ ਦੇ ਸਤਸੰਗ ਕਰਕੇ ਵਾਹਿਗੁਰੂ ਦਾ ਨਾਮ ਸਿਮਰਨ ਕਰਨ ਵਿਚ ਜੁੜ ਪਿਆ। ਲਿਖਿਆ ਹੈ, ਜੋ ਇਸ 5 ਸਾਲ ਦੇ ਬਾਲਕ ਨੇ ਦਿਲੋਂ ਮਨੋਂ ਇਤਨੀ ਪ੍ਰੀਤੀ ਨਾਲ ਪ੍ਰੇਮਾ ਭਗਤੀ ਕੀਤੀ ਜੋ ਇੰਦਰ ਕੁਬੇਰ ਆਦਿਕ ਦੇਵਤੇ ਵੀ ਦੇਖ ਕੇ ਹੈਰਾਨ ਹੋ ਗਏ। ਧਰੂ ਦੀ ਲਵਲੀਨਤਾ ਤੋੜਨ ਲਈ ਨੇਕਾਂ ਦੇਵੀ ਦੇਵਤਿਆਂ ਨੇ ਕੋਸ਼ਿਸ਼ ਕੀਤੀ ਪਰ ਧਰੂ ਜੀ ਬਸ ਵਾਹਿਗੁਰੂ ਦੇ ਧਿਆਨ ਵਿਚ ਹੀ ਮਗਨ ਰਹੇ ਔਰ ਇਤਨੇ ਅੰਤਰ ਧਿਆਨ ਹੋਏ ਜੋ ਇਕ ਪਰਮਾਤਮਾ ਦੇ ਹੋਰ ਕਿਸੇ ਪਾਸੇ ਸੁੱਧ ਬੁੱਧ ਨਾ ਰਹੀ। ਜਦ ਧਰੂ ਨੇ ਦੀਨ ਬੰਧੂ ਜੀ ਦੀ ਅਜਿਹੀ ਉਸਤ ਕੀਤੀ ਤਾਂ ਭਗਤ ਬਛਲਵਾਸ ਦੇ ਪ੍ਰਸੰਨ ਹੋ ਕੇ ਧਰੂ ਜੀ ਦੇ ਪਾਸ ਸਾਖਿਆਤ ਆਏ। ਲਿਖਿਆ ਹੈ, ਜਦ ਵਾਹਿਗੁਰੂ ਜੀ ਵਿਕੁੰਠ ਤੋਂ ਧਰੂ ਜੀ ਦੇ ਪਾਸ ਆਏ ਤਾਂ ਆਕਾਸ਼ ਪਤਾਲ ਪ੍ਰਥੀ ਵਿਚ ਆਨੰਦ ਦੀ ਚਨਕਾਰ ਹੋਈ। ਮਨ ਨੂੰ ਸਮੇਰ ਪਰਬਤ ਦੀਆਂ ਸਾਰੀਆਂ ਪੱਛਰਾਂ ਕੀਰਤਨ ਕਰਨ ਲਈ ਨਾਲ ਤੁਰ ਪਈਆਂ ਹਨ। ਜਦ ਧਰੂ ਜੀ ਨੇ ਅੱਖਾਂ ਖੋਲੀਆਂ ਦੇਖਿਆ ਤਾਂ ਕੀ ਨਜ਼ਰ ਆਇਆ? ਜੋ ਸ੍ਰੀ ਨਾਰਾਇਣ ਜੀ ਗਰੜ ਉਪਰ ਚੜੇ ਆਏ ਹੋਏ ਹਨ। ਤੇ ਹੱਥ ਵਿਚ ਸੰਖ ਹੈ। ਧਰੂ ਜੀ ਦੇਖ ਕੇ ਚੜ ਚੰਨ ਕਮਲਾ ਉਪਰ ਗਿਰ ਪਏ ਤੇ ਅੱਖਾਂ ਵਿਚੋਂ ਆਨੰਦ ਰਸ ਦਾ ਸੋਮਾ ਵਗ ਪਿਆ। ਭਗਵਾਨ ਬਾਦੀ ਜੀ ਨੇ ਪ੍ਰਸੰਨ ਹੋ ਕੇ ਆਖਿਆ, ਹੇ ਧਰੂ, ਮੈਂ ਤੇਰੀ ਆਨੰਦ ਭਗਤੀ ਉਪਰ ਅਤਿ ਪ੍ਰਸੰਨ ਹੋਇਆ ਹਾਂ। ਮੈਂ ਤੇਰੇ ਸਾਰੇ ਮਨੋਰਥ ਪੂਰੇ ਕਰਨ ਲਈ ਤਿਆਰ ਹਾਂ, ਤਾਂ ਤੇ ਤੂੰ ਕੋਈ ਵਰ ਮੰਗ। ਰਾਜ, ਮਿਲਖ, ਜੋਬਨ, ਜੋ ਤੂੰ ਮੰਗੇਗਾ ਤੈਨੂੰ ਮਿਲੇਗਾ। ਅੱਗੇ ਜਾ ਕੇ ਲਿਖਿਆ ਹੈ, ਐਸੋ ਸੁਨਕਰ ਧਰੂ ਭਗਵਾਨ ਕੇ ਬਾ ਕੋ ਪੁਨਾ ਦੋਨੋ ਹੱਥ ਜੋੜ ਕਾ ਦੀਨ ਬੰਧੂ ਜੀ ਕੇ ਚਨਾਰ ਬਿੰਦ ਮੈਂ ਨਿਮਰਤਾ ਸਹਿਤ ਪ੍ਰਾਰਥਨਾ ਕਰਤਾ ਪਿਆ। ਹੇ ਦੀਨਾ ਨਾਥ, ਜਿਸ ਪਰ ਆਪ ਕਿਰਪਾਲ ਹੋਤੇ ਹੋ, ਜਿਸ ਕੋ ਸਰਬ ਬਾਤ ਸੁਲਭੀ ਪ੍ਰਾਪਤ ਹੋਈ ਜਾਤੀ ਹੈ, ਕਾਈ ਦੁਰਲਭ ਨਹੀਂ ਰਹਤੀ, ਤਾਂ ਤੇ ਜਦੀ ਆਪ ਮੇਰੇ ਪਾਰ ਕਿਰਪਾਲ ਹੋਏ ਹੋ ਤਾਂ ਮੁਝੇ ਇਹੋ ਹੀ ਵਰ ਦਿਓ ਜੋ ਆਪ ਜੀ ਦਾ ਨਾਮ ਮੈਨੂੰ ਕਦਾਚਿਤ ਨਾ ਭੁੱਲੇ, ਸਵਾਸ ਸਵਾਸ ਇਹੋ ਹੀ ਯਾਦ ਆਵੇ। ਇਹ ਸੁਣ ਕੇ ਭਗਵਾਨ ਜੀ ਨੇ ਬਚਨ ਕੀਤਾ, ਪੁੱਤਰ ਐਸਾ ਹੀ ਹੋਗਾ, ਤੂੰ ਮਾਲਾ ਕੋ ਮੇਰ ਬਤ ਸਰਬ ਕੋ ਸਨਮਾਨ ਹੁਆ, ਸਰਬ ਦੇਵਤਾ ਤੇਰੀ ਪਰਿਕਰਮਾ ਕਰੇਗਾ, ਤੂੰ ਸਦਾ ਹੀ ਟਲ ਰਹੇਗਾ। ਇਸ ਕਰਕੇ ਲਿਖਿਆ ਹੈ ਜੋ ਧਰੂ ਜੀ ਨੂੰ ਅਟਲ ਪਦਵੀ ਧਰੂ ਤਾਰੇ ਪੋਲ ਸਟਾਰ ਵਾਲੀ ਮਿਲੀ ਹੈ। ਧਰੂ ਜੀ ਦੀ ਕਥਾ ਦਾ ਸਭ ਨੂੰ ਚੇਤੇ ਹੈ, ਪਰ ਜਿਸ ਗੱਲ ਦਾ ਖਾਸ ਜ਼ਿਕਰ ਉਪਰ ਆਇਆ ਹੈ ਉਹ ਕਦੀ ਕਦੀ ਸਾਨੂੰ ਭੁੱਲ ਜਾਂਦੀ ਹੈ। ਕਿ ਭਗਵਾਨ ਜੀ ਦਾ ਦਰਸ਼ਨ ਗਰੜ ਉਪਰ ਸਵਾਰੀ ਕਰਦਿਆਂ ਹੋਇਆ ਹੋਇਆ। ਸ੍ਰੀ ਵਾਸਦੇਵ ਜੀ, ਭਗਵਾਨ ਗਰੜ ਉਪਰ ਕਿਉਂ ਚੜੇ, ਕਿਸ ਵਾਸਤੇ ਚੜੇ, ਅਤੇ ਚੜੇ ਵੀ ਜਾਂ ਨਹੀਂ ਵੀ ਚੜੇ? ਇਹ ਤਿੰਨ ਐਸੇ ਸਵਾਲ ਸਨ ਜਿਹੜੇ ਮੈਨੂੰ ਰੋਜ਼ ਰੋਜ਼ ਮੁੜ ਮੁੜ ਕੇ ਆ ਘੇਰਦੇ ਸਨ। ਬਸ ਇਹਨਾਂ ਬੁਝਾਰਤਾਂ ਨੂੰ ਕੌਣ ਬੁੱਝੇ? ਅਜੇ ਇਹ ਤਾਣਾ ਦਿਲ ਵਿਚ ਤਣ ਹੀ ਹੁੰਦਾ ਸੀ ਜੋ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਕ ਸ਼ਬਦ ਸ੍ਰੀ ਨਾਮ ਜੀ ਦਾ ਅੱਖਾਂ ਦੇ ਸਾਹਮਣੇ ਗੁਜਰਿਆ। ਇਹ ਸ਼ਬਦ ਭੈਰੋ ਰਾਗ ਵਿਚ ਆਉਂਦਾ ਹੈ ਤੇ ਇਸ ਵਿਚ ਨਾਮਦੇਵ ਜੀ ਦੇ ਗਊ ਜਵਾਨ ਦਾ ਜ਼ਿਕਰ ਹੈ। ਇਹ ਵਾਰਤਾ ਮੁਹੰਮਦ ਬਿਨ ਤੁਗਲਕ ਬਾਦਸ਼ਾਹ ਨਾਲ ਹੋਈ ਜੋ ਭਗਤ ਜੀ ਦਾ ਜ਼ੋਰ ਵੇਖਣਾ ਚਾਹੁੰਦਾ ਸੀ। ਇਸ ਗੱਲ ਨੂੰ ਅਜਮਾਉਣ ਲਈ ਉਹ ਭਗਤ ਜੀ ਅੱਗੇ ਮੋਈ ਹੋਈ ਗਊ ਰੱਖ ਕੇ ਆਖਣ ਲੱਗਾ, ਸੁਲਤਾਨ ਪੁੱਛੇ ਸੁਨਵੇ ਨਾਮਾ, ਦੇਖੋ ਰਾਮ ਤੁਮਾਰੇ ਕਮਾ, ਨਾਮਾ ਸੁਲਤਾਨੇ ਬਾਦਲਾ, ਦੇਖੋ ਤੇਰਾ ਹਰ ਬੀਠਲਾ, ਬਿਸਮਲ ਗਊ ਦੇ ਜਵਾਏ, ਨਾ ਤਰ ਗਰਦਨ ਮਾਰੋ ਡਾਏ। ਅਰਥਾਤ ਬਾਦਸ਼ਾਹ ਨੇ ਆਖਿਆ, ਜੋ ਮੋਈ ਹੋਈ ਗਊ ਜਵਾ ਦਿਓ ਤਦ ਮੈਂ ਤੁਹਾਡਾ ਵਾਹਿਗੁਰੂ ਸੱਚਾ ਮੰਨਾਂਗਾ, ਨਹੀਂ ਤਾਂ ਤੁਹਾਡਾ ਸਿਰ ਕੱਟ ਦੇਵਾਂਗਾ। ਨਾਮਦੇਵ ਜੀ ਨੇ ਆਖਿਆ ਕਿ ਮੋਏ ਹੋਏ ਨੂੰ ਕੌਣ ਜਵਾ ਸਕਦਾ ਹੈ, ਇਹ ਤਾਂ ਸਾਡੇ ਹੱਥ ਨਹੀਂ। ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਲ ਕੀਆ ਨਾ ਜੀਵੇ ਕੋਏ, ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਸੋ ਹੋਏ, ਕਰ ਹੈ ਰਾਮ ਹੋਏ ਸੋ ਹੋਏ ਹੈ ਸੋਏ। ਇਸ ਉਪਰ ਬਾਦਸ਼ਾਹ ਨੂੰ ਗੁੱਸਾ ਚੜ ਗਿਆ ਤੇ ਮਸਤ ਹਾਥੀ ਨਾਮ ਜੀ ਉਪਰ ਛੱਡ ਦਿੱਤਾ। ਨਾਮ ਜੀ ਦੀ ਭੋਲੀ ਮਾਈ ਰੋਣ ਲੱਗ ਪਈ ਤੇ ਨਾਮ ਜੀ ਨੂੰ ਆਖਣ ਲੱਗੀ, ਜੋ ਰਾਮ ਛੱਡ, ਖੁਦਾ ਨੂੰ ਜਾ ਸਿਮਰ, ਤਾਂ ਕਿ ਕਿਸ ਤਰ੍ਹਾਂ ਤੇਰੀ ਜਿੰਦ ਖਲਾਸ ਹੋਵੇ। ਬਾਦਸ਼ਾਹ ਚੜਿਓ ਹੰਕਾਰ, ਗਜਵਤੀ ਦੀਨੋ ਚਮਕਵਾਰ, ਰੋਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੇ ਖੁਦਾਏ। ਇਹ ਗੱਲ ਸੁਣ ਕੇ ਨਾਮਦੇਵ ਜੀ ਨੂੰ ਬੜੀ ਹੈਰਾਨਗੀ ਹੋਈ, ਕਿਉਂਕਿ ਸ੍ਰੀ ਨਾਮਦੇਵ ਜੀ ਨੂੰ ਇਤਨਾ ਯਕੀਨ ਨਹੀਂ ਸੀ ਜੋ ਉਨ੍ਹਾਂ ਦੀ ਮਾਈ ਦੇ ਮੂੰਹ ਵਿਚੋਂ ਇਹੋ ਜਿਹੇ ਵਾਕ ਨਿਕਲਣਗੇ। ਨਾਮ ਜੀ ਨੇ ਕਿਹਾ ਕਿ ਜੇ ਇਹ ਗੱਲ ਹੈ ਤਾਂ ਨਾ ਮੈਂ ਤੇਰਾ ਪੁੱਤ ਹਾਂ ਤੇ ਨਾ ਤੁਸੀਂ ਮੇਰੀ ਮਾਈ ਹੋ, ਕਿਉਂਕਿ ਭਾਵ ਮੇਰੀ ਜਿੰਦ ਚਲੀ ਜਾਵੇ ਮੈਂ ਤਾਂ ਰਾਮ ਜੀ ਦੇ ਗੁਣ ਜ਼ਰੂਰ ਗਾਵਾਂਗਾ। ਨਾ ਹੋ ਤੇਰਾ ਪੁੰਗੜਾ, ਨਾ ਤੂੰ ਮੇਰੀ ਮਾਏ, ਪਿੰਡ ਪੜੇ ਤੋ ਹਰ ਗੁਣ ਗਾਏ, ਕਰੇ ਗਜਿੰਦ ਸੁੰਡ ਕੀ ਚੋਟ, ਨਾ ਮੈਂ ਉਭਰੇ ਹਰ ਕੀ ਓਟ। ਗੱਲ ਕੀ, ਜਿਉਂ ਜਿਉਂ ਹਾਥੀ ਸੁੰਡ ਕੱਢ ਕੇ ਅੱਗੇ ਵੱਧਦਾ ਸੀ ਤਿਉਂ ਤਿਉਂ ਨਾਮਦੇਵ ਜੀ ਛਾਤੀ ਲਾਣ ਕੇ ਅੱਗੇ ਉਭਰਦੇ ਸਨ, ਕਿਉਂਕਿ ਸੰਤਾਂ ਤੇ ਭਗਤਾਂ ਪਾਸ ਹਾਥੀਆਂ ਤੇ ਤੋਪਾਂ ਕੋਲੋਂ ਜ਼ਿਆਦਾ ਤਰਾਣ ਹੁੰਦਾ ਹੈ। ਨਾਮ ਜੀ ਦੀਆਂ ਸੇਵਕਾਂ ਤੇ ਸਿੱਖਾਂ ਨੇ ਬਾਦਸ਼ਾਹ ਨੂੰ ਨਾਮਦੇਵ ਜਿਤਨਾ ਸੋਨਾ ਵੀ ਦੇਣ ਬਾਬਤ ਆਖਿਆ, ਪਰ ਬਾਦਸ਼ਾਹ ਨੇ ਇਕ ਨਾ ਮੰਨੀ। ਨਾਮ ਜੀ ਦੇ ਪੈਰਾਂ ਵਿਚ ਬੇੜੀਆਂ ਪਾਈਆਂ ਗਈਆਂ, ਪਰ ਨਾਮ ਜੀ ਨਾ ਘਬਰਾਏ, ਸਗੋਂ ਹੱਥਾਂ ਨਾਲ ਤਾਲੀਆਂ ਮਾਰ ਕੇ ਗਾਉਣ ਤੇ ਵਾਹਿਗੁਰੂ ਜੀ ਉਸਤਤੀ ਕਰਨ ਲੱਗ ਪਏ। ਨਾਮਦੇਵ ਜੀ ਜੇ ਚਾਹੁੰਦੇ ਤਾਂ ਰਾਜੇ ਦਾ ਰਾਜ ਨਸ਼ਟ ਕਰ ਸਕਦੇ ਸਨ, ਪਰ ਲਿਖਿਆ ਹੈ ਤੈਗ ਸਿੱਧੀ ਤਰੈ ਕਰਾਮਾਤ, ਸਿੱਧੀਆਂ ਦੱਸਣਾ ਨਾਟਕ ਚੇਟ ਅਰਥਾਤ ਫੋਕਾ ਕਰਮ ਹੈ। ਇਹ ਹੇਠਲੇ ਦਰਜੇ ਦੀ ਆਤਮ ਅਵਸਥਾ ਹੈ, ਇਸ ਕਰਕੇ ਕਰਾਮਾਤ ਦੱਸਣੀ ਮਨਾ ਹੈ। ਹਾਂ, ਜੇ ਵਾਹਿਗੁਰੂ ਕੋਈ ਆਪ ਚਮਤਕਾਰ ਦੱਸਣਾ ਚਾਹੇ ਤਾਂ ਭਗਤ ਦੱਸ ਵੀ ਛੱਡਦੇ ਹਨ, ਪਰ ਸਹਿ ਸਵਾ ਭਾਵ ਬਗੈਰ ਕਿਸੇ ਕੋਸ਼ਿਸ਼ ਦੇ। ਚੁਨਾਚੇ ਇਹੋ ਹੀ ਗੱਲ ਸ੍ਰੀ ਨਾਮ ਜੀ ਨਾਲ ਬੀਤੀ। ਲਿਖਿਆ ਹੈ ਕਿ ਨਾਮਦੇਵ ਜੀ ਨੂੰ ਜਦ ਇਸ ਤਰ੍ਹਾਂ ਕਸ਼ਟ ਵਿਚ ਪਿਆ, 7 ਘੜੀਆਂ ਬੀਤ ਗਈਆਂ ਤੇ 8ਵੀਂ ਘੜੀ ਸ਼ੁਰੂ ਹੋਈ ਤਾਂ ਉਹ ਕੀ ਵੇਖਦੇ ਹਨ ਜੋ ਭਗਤ ਵਸਲ ਵਾਹਿਗੁਰੂ ਜੀ ਆਪ ਸਾਖਿਆਤ ਆ ਗਏ ਹਨ ਤੇ ਆਪਣੇ ਭਗਤ ਦਾ ਹਾਲ ਪੁੱਛ ਗਿੱਛ ਕੇ ਮੋਈ ਹੋਈ ਗਊ ਨੂੰ ਜਵਾਬ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈ, 7 ਘੜੀ ਜਾ ਬੀਤੀ ਸੁਣੀ, ਅਜੋ ਨਾ ਆਇਓ ਤੁਰ ਪਵਨ ਕੇ ਧਣੀ, ਪਾਖੰਤਨ ਬਾਜ ਬਜਾਇਲਾ, ਗਰੜ ਚੜੇ ਗੋਬਿੰਦ ਆਇਲਾ, ਆਪਣੇ ਭਗਤ ਪਰ ਕੀ ਪ੍ਰਤਪਾਲ, ਗਰੜ ਚੜੇ ਆਏ ਗੋਪਾਲ। ਹਾਂਜੀ, ਗਰੜ ਉਪਰ ਚੜ ਕੇ ਪੰਖਾਂ ਵਿੰਗਸ ਖੰਭਾਂ ਫੰਗਾਂ ਨਾਲ ਬਾਜਾਂ ਵਜਾਉਂਦੇ ਵਾਹਿਗੁਰੂ ਜੀ ਆਪਣੇ ਭਗਤ ਦੀ ਪ੍ਰਤਪਾਲਨਾ ਕਰਨ ਆ ਗਏ ਆਪਣੇ ਗਰੜ ਉਪਰ। ਇਹ ਸ਼ਬਦ ਪੜ ਕੇ ਯਕੀਨ ਹੋਇਆ ਜੋ ਧਰੁਵ ਜੀ ਦੀ ਕਹਾਣੀ ਵੀ ਇਤਨੀ ਸੱਚੀ ਹੈ ਜਿਤਨੀ ਕਿ ਨਾਮ ਜੀ ਦੀ। ਜਦ ਕਿਰਪਾ ਦਾਨ ਜਗਤ ਪਿਤਾ ਆਪਣੇ ਭਗਤਾਂ ਨੂੰ ਦਰਸ਼ਨ ਦਿੰਦੇ ਹਨ ਤਾਂ ਗਰੜ ਉਪਰ ਸਵਾਰੀ ਕਰਕੇ ਆਉਂਦੇ ਹਨ ਤੇ ਨਾਲੇ ਖੰਭਾਂ ਫੰਗਾਂ ਨਾਲ ਹਵਾ ਵਿਚ ਅਦਭੁਤ ਬਾਜੇ ਵੱਜਦੇ ਹਨ। ਆਹ ਮੈਂਡੇ ਬਾਜੇ ਵਜਾਣ ਵਾਲਿਆ ਸਤਿਗੁਰੂ ਆ, ਆਹ ਰਸ ਪਿੰਨੜੀਆਂ ਚਨਾਟਾਂ ਮੰਗਾਉਣ ਵਾਲਿਆ ਸਤਿਗੁਰੂ ਆ, ਆਹ ਆਨੰਦ ਦੀਆਂ ਲਹਿਰਾਂ ਚਲਾਉਣ ਵਾਲਿਆ ਸਤਿਗੁਰੂ ਆ, ਆਹ ਪ੍ਰੇਮ ਦੀਆਂ ਕਿਰਨਾਂ ਲਚਕਾਉਣ ਵਾਲਿਆ ਸਤਿਗੁਰੂ ਆ, ਆਹ ਅੰਮ੍ਰਿਤ ਦੀਆਂ ਬੂੰਦਾਂ ਲਬਰਸਾਉਣ ਵਾਲਿਆ ਸਤਿਗੁਰੂ ਆ, ਆਹ ਨਾਮ ਮਹਾਰਸ ਮਨ ਮੋਹਣ ਵਾਲਿਆ ਸਤਿਗੁਰੂ ਆ, ਆਹ ਨਾਮ ਦੀ ਚਮਚਮ ਵਰਖਾ ਬਰਸਾਉਣ ਵਾਲਿਆ ਸਤਿਗੁਰੂ ਆ, ਆਹ ਪਾਰ ਜਾਣ ਦੇ ਮਿੱਠੇ ਮਿੱਠੇ ਫਲ ਪਹੁੰਚਾਉਣ ਵਾਲਿਆ ਸਤਿਗੁਰੂ ਆ, ਆਹ ਮੇਰਾ ਦੇ ਸਾਈ ਲੱਗਿਆ ਤੋੜ ਨਵਾਉਣ ਵਾਲਿਆ ਸਤਿਗੁਰੂ ਆ, ਆਹ ਬਾਜਾਂ ਵਾਲਿਆ ਨੀਲੇ ਘੋੜੇ ਤੇ ਸਵਾਰ ਸਤਿਗੁਰੂ ਆ, ਆਹ ਸੇਲੀ ਵਾਲਿਆ ਸੋਹਣੇ ਦਾੜੇ ਵਾਲਿਆ ਸਤਿਗੁਰੂ ਆ, ਆਹ ਮੀਰ ਪੀਰੀ ਦੀਆਂ ਤੇਗਾਂ ਬੰਨਣ ਵਾਲਿਆ ਸਤਿਗੁਰੂ ਆ, ਆਹ ਤਪਤ ਕੜਾਹੇ ਨੂੰ ਸੀਤਲ ਕਰਨ ਵਾਲਿਆ ਸਤਿਗੁਰੂ ਆ, ਆਹ ਕਾਲੇ ਕੋਲ ਹਿਰਦਿਆਂ ਨੂੰ ਠੰਡ ਪਾਉਣ ਵਾਲਿਆ ਸਤਿਗੁਰੂ ਆ, ਆਹ ਪਖੰਤਨ ਬਾਜੇ ਵਜਾਉਣ ਵਾਲਿਆ ਸਤਿਗੁਰੂ ਆ। ਕੀ ਕੋਈ ਦਿਨ ਅਜਿਹਾ ਹੋਵੇਗਾ ਜਦ ਸੁੱਕੇ ਸੜੇ ਹਿਰਦੇ ਨੂੰ ਵੀ ਠੰਡ ਪਵੇਗੀ? ਇਹ ਸਨ ਖਿਆਲ ਉਸ ਵਕਤ ਜਦ ਮੈਂ ਨਾਮ ਜੀ ਰਸ ਪਿੰਨੀ ਮਨ ਮੋਹਣੀ ਆਮੇਤੀ ਮੁੱਠ ਭੇਟ ਤੁਗਲਕ ਜ਼ੋਰ ਨਾਲ ਪੜੀ। ਇਹ ਪੜ ਕੇ ਪ੍ਰਤੀਤ ਹੋਇਆ ਜੋ ਗੜ ਕੋਈ ਨੀਲਕੰਠ ਪੰਖੀ ਨਹੀਂ, ਕੋਈ ਹੋਰ ਅੱਖਾਂ ਤੋਂ ਲੁਕੀ ਵਿਚਿੱਤਰ ਵਸਤੂ ਹੈ। ਪਰ ਕੀ ਹੈ? ਇਹ ਸਵਾਲ ਅਜੇ ਕੰਢੇ ਵਾਂਗ ਅੰਦਰ ਚੱਬਦਾ ਹੀ ਸੀ। ਜਦ ਸਾਨੂੰ ਕਿਸੇ ਔਖੇ ਬਾਗ ਜਾਂ ਲਫ਼ ਦਾ ਅਰਥ ਨਾ ਆਵੇ ਤਾਂ ਸਾਡੇ ਹੱਥ ਵਿਚ ਸਵਾਏ ਕੋਸ਼ ਡਿਕਸ਼ਨਰੀ ਕੱਢ ਕੇ ਦੇਖਣ ਦੇ ਹੋਰ ਕੀ ਵਸੀਲਾ ਹੈ? ਮੈਂ ਇਕ ਚੰਗੇ ਕੋਸ਼ ਨੂੰ ਕੱਢ ਕੇ ਵੇਖਿਆ ਤਾਂ ਇਸ ਵਿਚ ਇਕ ਹੋਰ ਵੱਡੀ ਲੰਮੀ ਕਥਾ ਸੀ। ਜਿਹਾ ਕਿ ਪੁਰਾਣਕ ਕਥਾਵਾਂ ਹੁੰਦੀਆਂ ਹਨ, ਇਸ ਕਥਾ ਦਾ ਮੂੰਹ ਚੰਨ ਦੇਣਾ ਜ਼ਰੂਰੀ ਹੈ ਕਿਉਂਕਿ ਇਸ ਕਥਾ ਦਾ ਅੰਜੀਲ ਬਾਈਬਲ ਦੇ ਨਾਲ ਵੀ ਸਬੰਧ ਹੈ ਤੇ ਇਨ੍ਹਾਂ ਸਾਰੀਆਂ ਕਥਾਵਾਂ ਨੂੰ ਇਕੱਠਾ ਰੱਖ ਕੇ ਪੜ੍ਹਨ ਤੇ ਪਤਾ ਲੱਗਦਾ ਹੈ ਜੋ ਭਾਵੇਂ ਗੰਗਾ ਜਮੁਨਾ ਬ੍ਰਹਮਪੁੱਤਰ ਤੇ ਪੰਜਾਬ ਦੇ ਪੰਜੇ ਦਰਿਆ ਕਿੱਥੋਂ ਦੇ ਕਿੱਥੇ ਹੁੰਦੇ ਸੱਜੇ ਖੱਬੇ ਦੌੜਦੇ ਜਾਂਦੇ ਹਨ, ਪਰ ਇਨ੍ਹਾਂ ਦਾ ਨਿੱਜ ਘਰ ਇਕੋ ਹੀ ਕੈਲਾਸ਼ ਪਰਬਤ ਹੈ। ਸੋ ਇਸ ਕਰਕੇ ਗਰੜ ਦੀ ਪੁਰਾਣਕ ਕਥਾ ਵੀ ਥੋੜੀ ਜਿਹੀ ਲਿਖਣੀ ਜ਼ਰੂਰੀ ਹੈ। ਨਾਲੇ ਇਹ ਵੀ ਬਿਨੈ ਕਰਨਾ ਜ਼ਰੂਰੀ ਹੈ ਜੋ ਕਹਾਣੀਆਂ ਕਹਾਣੀਆਂ ਹੀ ਹਨ, ਇਨ੍ਹਾਂ ਦਾ ਸਿਰਫ ਸਿੱਟਾ ਅਰਥ ਲੈਣਾ ਹੈ, ਨਾ ਕਿ ਹੇਰਾ ਫੇਰੀਆਂ ਜਿਹੜੀਆਂ ਅਕਾਸ਼ ਵੇਲ ਵਾਂਗਣ ਬੂਟਿਆਂ ਨੂੰ ਲੁਕਾ ਛੱਡਦੀਆਂ। ਗੜੜ ਲਿਖਿਆ ਹੈ ਆਨੰਦ ਜੀ ਦਾ ਛੋਟਾ ਭਾਈ ਸੀ ਤੇ ਇਨ੍ਹਾਂ ਦੀ ਮਾਂ ਬਨਾਤਾ ਨਾਮੇ ਇਕ ਪੰਛੀ ਸੀ। ਪੁਰਾਣਾ ਵਿਚ ਜ਼ਿਕਰ ਆਉਂਦਾ ਹੈ ਜੋ ਬਨਾਤਾ ਨੇ ਇਕ ਅੰਡਾ ਬਗ ਤੋਂ ਪਹਿਲਾਂ ਹੀ ਕੱਢ ਲਿਆ, ਅਰਥਾਤ ਸਮਾਂ ਬਤੀਤ ਹੋਣ ਤੋਂ ਪਹਿਲਾਂ ਹੀ ਬਨਾਤਾ ਨੇ ਅੰਡੇ ਨੂੰ ਗਰਮਾ ਕੇ ਆਪਣਾ ਪੁੱਤ ਜਮਾ ਲਿਆ। ਅੰਡਾ ਟੁੱਟਣ ਤੇ ਜਿਹੜਾ ਪੰਛੀ ਪੈਦਾ ਹੋਇਆ ਉਸਦਾ ਨਾਮ ਅਰਣ ਰੱਖਿਆ ਗਿਆ, ਪਰ ਕਿਉਂਕਿ ਪੰਛੀ ਪਹਿਲੋਂ ਜਮੋਂਦੜ ਪ੍ਰੀ ਮਚੋਰ ਸੀ ਇਸ ਕਰਕੇ ਅਰਣ ਦੀਆਂ ਟੰਗਾਂ ਨਾ ਬਣੀਆਂ, ਇਸ ਕਰਕੇ ਇਸਦਾ ਨਾਂ ਬੇਪਦ ਬੇਪੈਰਾ ਵੀ ਹੈ। ਕਥਾ ਹੈ ਜੋ ਅਰਣ ਨੇ ਅੰਗਹੀਣ ਹੋਣ ਕਰਕੇ ਆਪਣੀ ਮਾਂ ਨੂੰ ਸਰਾਪ ਦਿੱਤਾ ਜੋ ਤੇਰੀ ਵੀ ਬੁਰੀ ਹਾਲਤ ਹੋਵੇ, ਤੇ ਇਸ ਲਈ ਮੈਂ ਵਾਹਿਗੁਰੂ ਕੋਲੋਂ ਇਹ ਵਰ ਮੰਗਦਾ ਹਾਂ ਜੋ ਮੇਰਾ ਬਾਪ ਤੇਰੇ ਨਾਲ ਪਿਆਰ ਘੱਟ ਕਰੇ ਤੇ ਮੇਰੀ ਮਤਰੇਈ ਮਾਂ ਕਦਰੂ ਨਾਲ ਜ਼ਿਆਦਾ ਪਿਆਰ ਕਰੇ। ਜਨਾਨੀਆਂ ਨੂੰ ਸ਼ੌਂਕਣਾ ਦਾ ਸਾੜਾ ਡਾਢਾ ਹੁੰਦਾ ਹੈ। ਬਨਾਤਾ ਇਸ ਕਰਕੇ ਕੰਬ ਗਈ ਤੇ ਆਪਣੇ ਪੁੱਤਰ ਨੂੰ ਆਖਣ ਲੱਗੀ ਕਿ ਕਿਸ ਤਰ੍ਹਾਂ ਤੂੰ ਆਪਣਾ ਸਰਾਪ ਮੋੜ। ਅਰਣ ਨੇ ਆਖਿਆ ਕਿ ਸਰਾਪ ਜਿਹੜਾ ਸਰਾਪ ਦਿੱਤਾ ਗਿਆ ਉਹ ਮੋੜ ਨਹੀਂ ਸਕਦਾ, ਪਰ ਚੂੰਕਿ ਤੂੰ ਮੇਰੀ ਮਾਂ ਹੈ ਇਸ ਕਰਕੇ ਮੈਂ ਵਾਹਿਗੁਰੂ ਕੋਲੋਂ ਇਹ ਵਰ ਮੰਗਦਾ ਹਾਂ ਜੋ ਤੇਰਾ ਦੂਜਾ ਪੁੱਤਰ ਤੈਨੂੰ ਆਪਣੀ ਸ਼ੌਂਕਣ ਕੋਲੋਂ ਛੁਡਾਵੇਗਾ ਤੇ ਉਸ ਕੋਲੋਂ ਬਚਾਵੇਗਾ। ਇਹ ਦੂਜਾ ਪੁੱਤਰ ਜਿਹੜਾ ਬਨਾਤਾ ਦੇ ਗਰਭ ਵਿਚੋਂ ਹੋਇਆ ਉਸਦਾ ਨਾਮ ਗਰੜ ਸੀ। ਇਹ ਸਰਪਾਂ ਦਾ ਡਾਢਾ ਬੈਰੀ ਸੀ ਤੇ ਪੰਛੀਆਂ ਦਾ ਸਰਦਾਰ ਸੀ। ਇਸ ਦੀ ਤਾਕਤ ਤੇ ਹਿੰਮਤ ਦੀਆਂ ਧੁੰਮਾਂ ਸਾਰੀ ਦੁਨੀਆਂ ਵਿਚ ਫੈਲ ਗਈਆਂ ਸਨ। ਬਨਾਤਾ ਉਸ ਦੀ ਮਾਂ ਉਨ੍ਹਾਂ ਦਿਨਾਂ ਵਿਚ ਕਦਰੂ ਅਰਥਾਤ ਉਸ ਦੀ ਮਤਰੇਈ ਮਾਂ ਦੇ ਕੈਦਖਾਨੇ ਵਿਚ ਪਈ ਹੋਈ ਸੀ। ਹੁਣ ਉਸ ਦੇ ਛੁੱਟਣ ਦਾ ਹੋਰ ਕੋਈ ਵਸੀਲਾ ਨਹੀਂ ਸੀ ਸਿਵਾਏ ਇਸ ਦੇ ਜੋ ਗੜੜ ਬੇਕੁੰਠ ਵਿਚ ਜਾ ਕੇ ਅੰਬ ਦਾ ਛੰਨਾ ਲੈ ਆਵੇ, ਜਿਸ ਦੇ ਬਦਲੇ ਬਨਾਤਾ ਨੂੰ ਛੁੱਟੀ ਮਿਲ ਸਕਦੀ ਸੀ। ਗੜੜ ਉੱਡ ਕੇ ਬਖੰਡ ਵਿਚ ਗਿਆ ਤੇ ਆਪਣੀ ਹਿੰਮਤ ਨਾਲ ਅੰਬ ਦਾ ਛੰਨਾ ਲੈ ਆਇਆ, ਜਿਸ ਦੇ ਲਿਆਉਣ ਨਾਲ ਬਨਾਤਾ ਨੂੰ ਕੈਦ ਤੋਂ ਛੁਟਕਾਰਾ ਹੋਇਆ। ਇੰਦਰ ਦੇਵਤਾ ਅਮਰਾ ਤੂੰ ਇਕ ਵਾਰੀ ਖੋਹ ਕੇ ਵੀ ਲੈ ਗਿਆ ਪਰ ਗੜੜ ਫਿਰ ਲੈ ਆਇਆ। ਕਥਾ ਤਾਂ ਲੰਮੀ ਹੈ ਪਰ ਉਪਰ ਲਿਖੇ ਹਾਲ ਤੋਂ ਪਤਾ ਲੱਗੇਗਾ ਜੋ ਗੜ ਇਕ ਪਾਸ ਸਰਪਾਂ ਦਾ ਬੈਰੀ ਤੇ ਦੂਜੇ ਪਾਸੇ ਅੰਮ੍ਰਿਤ ਦਾ ਰੱਖਿਅਤ। ਇਸੇ ਕਰਕੇ ਇਸ ਨੂੰ ਵਿਸ਼ਨੂੰ ਮਹਾਰਾਜ ਦਾ ਵਾਹਨ ਕੈਰੀਅਰ ਰਖਵਾਹੀ ਵੀ ਕਿਸੇ ਥਾਂ ਲਿਖਿਆ ਗਿਆ ਹੈ। ਵੇਦਾਂ ਵਿਚ ਗੜ ਨੂੰ ਸਪਰਨ ਕਰਕੇ ਲਿਖਿਆ ਹੈ, ਜਿਸ ਦਾ ਭਾਵ ਹੈ ਆਕਾਸ਼ ਪੰਛੀ, ਜਿਸ ਦੇ ਸਵਰਨ ਵਰਗੇ ਫੰਗ ਹਨ ਅਰਥਾਤ ਡਾਢੇ ਅਦਭੁਤ ਬਿਸਮਾਦਕ। ਤਸਵੀਰਾਂ ਵਿਚ ਗੜੜ ਜੀ ਦੀ ਸ਼ਕਲ ਇਉਂ ਬਣਾਈ ਜਾਂਦੀ ਹੈ ਜੋ ਮੂੰਹ ਚਾਂਦੀ ਵਰਗਾ ਚਿੱਟਾ, ਫੱਗ ਲਾਲ, ਸੂਰਜ ਦੇ ਅਸਤ ਹੋਣ ਵਾਲੀਆਂ ਰਸ਼ਮਾਂ ਵਾਂਗ, ਨੱਕ ਲੰਮਾ ਕਮਲ ਦੀ ਤੁਰੀ ਵਾਂਗ ਤੇ ਬਦਨ ਸੁਰਨ ਵਰਗਾ। ਗੱਲ ਕੀ ਚਿੱਤਰਕਾਰ ਤੇ ਕੀ ਕਵੀ ਸਾਰੇ ਗੜੜ ਜੀ ਦੀ ਉਪਮਾ ਕਰਦੇ ਰਹਿੰਦੇ ਹਨ ਤੇ ਕਰ ਕਰਕੇ ਨਹੀਂ ਰੱਜਦੇ। ਅੰਜੀਲ ਬਾਈਬਲ ਨਾਲ ਗੜੜ ਦਾ ਇਉਂ ਤਲਕ ਲਗਾਓ ਹੈ ਜੋ ਗੜੜ ਸੱਪਾਂ ਦਾ ਹਾਡੀ ਦੁਸ਼ਮਣ ਹੈ ਤੇ ਪੁਰਾਣੀਆਂ ਕਿਤਾਬਾਂ ਓਲਡ ਟੈਸਟੇਮੈਂਟ ਵਿਚ ਲਿਖਿਆ ਹੈ ਜੋ ਜਦ ਆਦਮ ਤੇ ਹਵਾ, ਆਡਮ ਐਂਡ ਈਵ ਜੋ ਸੈਟੀ ਵਿਚ ਮਨੁੱਖ ਜਾਤੀ ਦੇ ਪੈਦਾ ਕਰਨ ਵਾਲੇ ਹਨ, ਬੇਕੌਂਠ ਸਥਾਨ ਵਿਚ ਰਹਿੰਦੇ ਸਨ, ਤਦ ਇਕ ਸਰਪ ਨੇ ਹੀ ਆ ਕੇ ਉਨ੍ਹਾਂ ਨੂੰ ਭੁਲਾਇਆ ਤੇ ਬੇਕੌਂਠ ਤੋਂ ਬਾਹਰ ਕਢਵਾਇਆ ਸੀ। ਇਹ ਕਹਾਣੀ ਅੰਜੀਲ ਦੀ ਪੁਰਾਣੀ ਪਹਿਲੀ ਪੋਥੀ ਵਿਚ ਆਉਂਦੀ ਹੈ ਤੇ ਇਸਦਾ ਸੰਖੇਪ ਵਰਣ ਇਹ ਹੈ, ਜੋ ਸ਼ੈਤਾਨ ਨੇ ਸੱਪ ਦਾ ਰੂਪ ਧਾਰ ਕੇ ਆਦਮ ਅਤੇ ਹਵਾ ਨੂੰ ਭੁਚਲਾਣ ਦੀ ਠਾਣੀ। ਆਦਮ ਅਤੇ ਹਵਾ ਨੂੰ ਸਰਵ ਪ੍ਰਕਾਰ ਦਾ ਸੁੱਖ ਸੀ ਤਾਂ ਉਨ੍ਹਾਂ ਕੋਲ ਹਰ ਕਿਸਮ ਦੀ ਸੰਪਤੀ ਮੌਜੂਦ ਸੀ, ਨਾਲੇ ਉਨ੍ਹਾਂ ਨੂੰ ਹੋਰ ਜੀ ਜਾਂਤ ਉਪਰ ਹਰ ਤਰ੍ਹਾਂ ਦਾ ਅਧਿਕਾਰ ਸੀ। ਆਦਮ ਅਤੇ ਹਵਾ ਚੰਗੇ ਚੰਗੇ ਫਲ ਫੁੱਲ ਖਾਂਦੇ ਸਨ ਤੇ ਸੁੱਖ ਦੀ ਨੀਂਦਰ ਸੌਂਦੇ ਸਨ। ਵਾਹਿਗੁਰੂ ਨੂੰ ਆਖਿਆ ਹੋਇਆ ਸੀ ਜੋ ਬੀਬਿਓ ਹੋਰ ਸਭ ਫਲ ਖਾਣੇ ਪਰ ਅਮਕੇ ਬਿਰਛ ਦਾ ਫਲ ਨਾ ਖਾਣਾ। ਆਦਮ ਤੇ ਹਵਾ ਵਾਹਿਗੁਰੂ ਦੇ ਹੁਕਮ ਨੂੰ ਸਿਰ ਮੱਥੇ ਤੇ ਰੱਖ ਕੇ ਰੰਗ ਲਲੀਆਂ ਮਾਣਦੇ ਸਨ, ਪਰ ਸ਼ੈਤਾਨ ਨੂੰ ਇਹ ਕਿੱਥੋਂ ਸਿਖਾਉਂਦਾ ਸੀ। ਉਹ ਆਦਮ ਦੀ ਵਹੁਟੀ ਹਵਾ ਕੋਲ ਗਿਆ ਤੇ ਉਸ ਨੂੰ ਆਖਣ ਲੱਗਾ, ਦੇਖੋ ਵਾਹਿਗੁਰੂ ਜੀ ਨੇ ਹੋਰ ਸਭ ਕੁਝ ਤੁਹਾਨੂੰ ਦਿੱਤਾ ਹੈ ਪਰ ਅਮਕੇ ਬੂਟੇ ਦਾ ਮਿੱਠਾ ਫਲ ਤੁਹਾਡੇ ਲਈ ਵਰਜਿਤ ਫੋਰਬਿਡਨ ਫਰੂਟ ਕਰ ਛੱਡਿਆ ਹੈ। ਹਵਾ ਨੇ ਕਿਹਾ, ਜੀ ਹਾਂ, ਹੁਣ ਕੀ ਕਰੀਏ, ਅਸੀਂ ਤਾਂ ਹੁਕਮੀ ਬੰਦੇ ਹਾਂ, ਅਸੀਂ ਉਹੋ ਕਰ ਸਕਦੇ ਹਾਂ ਜਿਸਦਾ ਧੁਰ ਤੋਂ ਹੁਕਮ ਹੈ। ਸਰਪ ਨੇ ਆਖਿਆ, ਜੋ ਤੁਹਾਨੂੰ ਕਿਸਨੇ ਬੰਨਿਆ ਹੈ ਜੋ ਤੁਸੀਂ ਇਸ ਤਰ੍ਹਾਂ ਕਰੋ? ਹੁਣ ਇਸ ਵੇਲੇ ਵਾਹਿਗੁਰੂ ਕਿੱਥੇ ਵੇਖ ਰਿਹਾ ਹੈ? ਜੇ ਤੁਸੀਂ ਉਹ ਬਰਜਨ ਫਲ ਖਾਓ ਤਾਂ ਤੁਹਾਨੂੰ ਵੱਖਰਾ ਸੁੱਖ ਮਿਲੇਗਾ, ਵੱਖਰਾ ਸੁੱਖ ਹੋਵੇਗਾ। ਹਵਾ ਨੇ ਆਖਿਆ, ਉਹ ਕੀ? ਤਾਂ ਸਰਪ ਨੇ ਆਖਿਆ, ਜੇ ਤੁਹਾਡੇ ਹਿਰਦੇ ਸਥਾਨ ਵਿਚ ਇਲਮ ਦਾ ਚਾਨਣ ਹੋਵੇਗਾ ਤੇ ਤੁਹਾਨੂੰ ਸੱਚ ਝੂਠ ਦਾ ਸਭ ਗੁਪਤ ਹਾਲ ਪ੍ਰਗਟ ਹੋ ਜਾਵੇਗਾ। ਹਵਾ ਭੋਲੀ ਭਾਲੀ ਸੀ, ਸਰਪ ਦੇ ਕਹੇ ਤੇ ਹਰ ਚੰਦੌਰੀ ਵਿਚ ਫਸ ਗਈ। ਆਪ ਬਿਰਜਤ ਫਲ ਖਾਧਾ ਤੇ ਨਾਲੇ ਆਪਣੇ ਖਵੰਦ ਆਦਮੀ ਨੂੰ ਵੀ ਖਵਾਇਆ। ਲਿਖਿਆ ਹੈ ਜੋ ਉਸੇ ਵੇਲੇ ਉਹਨਾਂ ਦੀਆਂ ਮਲੀਨ ਅੱਖਾਂ ਖੁੱਲ ਗਈਆਂ ਤੇ ਉਨ੍ਹਾਂ ਨੂੰ ਪਤਾ ਲੱਗਾ ਜੋ ਅਸੀਂ ਤਾਂ ਦੋਵੇਂ ਨੰਗੇ ਹਾਂ। ਸ਼ਰਮਾ ਕੇ ਦੋਵੇਂ ਬੂਟਿਆਂ ਵਿਚ ਵੜ ਗਏ ਤੇ ਕੇਲੇ ਵਰਗੀਆਂ ਪੱਤਰਾਂ ਨਾਲ ਆਪਣਾ ਨੰਗੇਸ਼ ਪਾਇਆ, ਨਾਲੇ ਲੋਕੇ ਬੈਠੇ ਰਹੇ। ਅੱਗੇ ਜਾ ਕੇ ਜਿਉਂ ਲਿਖਿਆ ਹੈ, ਜਦ ਭਗਵਾਨ ਉਨ੍ਹਾਂ ਨੂੰ ਮਿਲਣ ਅਦਨ ਬਾਗ ਵਿਚ ਰੋਜ਼ ਵਾਂਗ ਆਏ ਤਾਂ ਕੀ ਵੇਖਿਆ? ਜੋ ਦੋਵੇਂ ਛੁਪੇ ਬੈਠੇ ਹਨ। ਗੱਜ ਕੇ ਬੁਲਾਇਆ ਪਰ ਆਦਮ ਤੇ ਹਵਾ ਤਾਂ ਸ਼ਰਮ ਨਾਲ ਮਰ ਕੇ ਮਿੱਟੀ ਹੋਏ ਪਏ ਹੋਏ ਹਨ। ਕੌਣ ਬੋਲੇ? ਭਗਵਾਨ ਨੇ ਪੁੱਛਿਆ, ਕੀ ਤੁਸੀਂ ਬਰਜਤ ਫਲ ਤਾਂ ਨਹੀਂ ਖਾ ਲਿਆ? ਤਾਂ ਆਦਮ ਹੌਲੀ ਜਿਹੀ ਸਹਿਮ ਕੇ ਬੋਲਿਆ, ਜੀ ਮੈਂ ਤਾਂ ਨਹੀਂ ਖਾਂਦਾ ਥਾ ਪਰ ਮੈਨੂੰ ਹਵਾ ਮੇਰੀ ਬੋਟੀ ਨੇ ਖਵਾਇਆ। ਹਵਾ ਨੇ ਆਖਿਆ, ਜੀ ਮੈਂ ਤਾਂ ਨਹੀਂ ਖਾਂਦੀ ਸਾਂ, ਮੈਨੂੰ ਤਾਂ ਸੱਪ ਨੇ ਧੋਖਾ ਦੇ ਕੇ ਖਵਾਇਆ ਹੈ। ਭਗਵਾਨ ਨੇ ਇਸ ਹੁਕਮ ਦੂਲੀ ਨੂੰ ਵੇਖ ਕੇ ਉਨ੍ਹਾਂ ਨੂੰ ਸ਼ਰਾਪ ਦਿੱਤਾ। ਆਦਮ ਨੂੰ ਆਖਿਆ ਕਿ ਮੈਂ ਤੈਨੂੰ ਖਾਣ ਪੀਣ ਵਾਸਤੇ ਮਹਾਮੂਣੀ ਖੁੱਟ ਭੰਡਾਰਦੇ ਸਨ ਪਰ ਤੂੰ ਹੁਕਮ ਨੂੰ ਪ੍ਰਵਾਨ ਨਹੀਂ ਕੀਤਾ, ਇਸ ਲਈ ਤੈਨੂੰ ਇਹ ਸਜ਼ਾ ਕਲੇਸ਼ ਹੋਵੇਗੀ ਜੋ ਤੂੰ ਪਸੀਨੇ ਦੀ ਗਾੜੀ ਕਮਾਈ ਤੇ ਦਸਾਂ ਨੌਵਾਂ ਵਾਲੀ ਕਿਰਤ ਕਰੇ ਬਗੈਰ ਹੁਣ ਤੂੰ ਪੇਟ ਨਹੀਂ ਪਾਲੇਗਾ। ਹਵਾ ਨੂੰ ਆਖਿਆ ਕਿ ਤੂੰ ਆਦਮ ਨਾਲੋਂ ਜ਼ਿਆਦਾ ਕਸੂਰ ਕੀਤਾ ਹੈ, ਸੋ ਇਸਤਰੀ ਜਾਤੀ ਹਮੇਸ਼ਾ ਮਰਦੇ ਦੀ ਰਹੇਗੀ, ਨਾਲੇ ਮਜ਼ਦੂਰੀ ਨਾਲ ਖਾਵੇਗੀ। ਤੇ ਸੱਪ ਨੂੰ ਕਿਹਾ, ਜੋ ਤੂੰ ਸ਼ੈਤਾਨ ਦਾ ਕੰਮ ਕੀਤਾ ਹੈ ਸੋ ਤੂੰ ਟੰਗਾਂ ਦੇ ਬਗੈਰ ਢਿੱਡ ਦੇ ਭਾਰ ਟੁਰੇਗਾ ਤੇ ਤੇਰੀ ਅਤੇ ਆਦਮ ਜਾਤੀ ਦੀ ਹਮੇਸ਼ਾ ਦੁਸ਼ਮਣੀ ਰਹੇਗੀ। ਸੱਪ ਆਦਮੀ ਨੂੰ ਕੱਟੇਗਾ ਤੇ ਆਦਮੀ ਸੱਪ ਦੀ ਸਰੀਰ ਨੂੰ ਪੈਰਾਂ ਨਾਲ ਕੁਚਲੇਗਾ। ਇਸ ਕਹਾਣੀ ਦਾ ਅਰਥ ਇਹ ਹੈ ਕਿ ਜਦ ਤੋੜੀ ਆਦਮੀ ਹੁਕਮ ਦੀ ਕਾਰ ਕਰਦਾ ਹੈ ਤੇ ਰਜਾ ਵਿਚ ਟੁਰਦਾ ਹੈ ਤਦ ਤੋੜੀ ਮਨ ਨੂੰ ਵਿਕੰਠ ਰੂਪੀ ਅਦਨ ਵਿਚ ਰੰਗ ਰਲੀਆਂ ਮਨਾਉਂਦਾ ਹੈ। ਪਰ ਇਸ ਅਵਸਥਾ ਵਿਚ ਰਹਿਣ ਵਾਸਤੇ ਜ਼ਰੂਰੀ ਹੈ ਜੋ ਅਸੀਂ ਆਪਣੀ ਤੁਸ਼ ਸ਼ਕਲ ਤੇ ਸਿਆਣਪ ਸਭੇ ਵਾਹਿਗੁਰੂ ਨੂੰ ਅਰਪ ਕੇ ਭਾਣੇ ਵਿਚ ਟੁਰੀਏ। ਪਰ ਜਦ ਹੰਕਾਰ ਰੂਪੀ ਸਰਪ ਜਾਂ ਸ਼ੈਤਾਨ ਆਦਮੀ ਨੂੰ ਅਚਲ ਜਾਂ ਤਰਾਈ ਦੇ ਵਰਜਿਤ ਫਲ ਖਿੱਚ ਕੇ ਲਿਆਉਂਦਾ ਹੈ ਤਾਂ ਪਹਿਲਾਂ ਤਾਂ ਉਸ ਨੂੰ ਅਕਲ ਦੇ ਝਲਕਾਰੇ ਡਾਢੇ ਮਨ ਮੋਹਣੇ ਲੱਗਦੇ ਹਨ, ਪਰ ਪਿੱਛੋਂ ਸੁੱਖ ਦੁੱਖ ਦੇ ਘਣੇ ਜੰਗਲਾਂ ਵਿਚ ਫਸ ਕੇ ਆਦਮੀ ਆਪਣੇ ਆਪ ਨੂੰ ਉਤਨਾ ਹੀ ਬੇਅਕਲ ਪਾਉਂਦਾ ਹੈ ਜਿਤਨਾ ਕਿ ਆਦਮ ਤੇ ਹਵਾ ਸਨ ਜਦ ਉਹ ਝਾੜੀਆਂ ਵਿਚ ਛਿਪ ਗਏ ਸਨ। ਇਸ ਕਰਕੇ ਸਰਪ ਕੀ ਹੈ? ਮਾਇਆ ਮੋਹਣੀ ਦਾ ਦੂਜਾ ਨਾਂ ਹੈ। ਇਸ ਦਾ ਇਲਾਜ ਕੀ ਹੈ? ਗਰੜ ਜਿਹੜਾ ਸੱਪਾਂ ਮਾਇਆ ਨਾਗਣੀ ਦਾ ਹੰਢੀ ਬੈਰੀ ਹੈ ਤੇ ਅਉਣਤਾ ਰੱਖਿਅਕ ਹੈ ਤੇ ਇਸ ਗਰੜ ਨੂੰ ਲੱਭਣਾ ਸਾਡਾ ਪਰਮ ਧਰਮ ਹੈ। ਹੁਣ ਅੱਗੇ ਬਾਣੀ ਦੁਆਰਾ ਗਰੜ ਦਾ ਹਾਲ ਸੰਪੂਰਨ ਕਰਕੇ ਨਾਲ ਹੀ ਅੰਮ੍ਰਿਤ ਭੋਜਨ ਦਾ ਅੰਤਰੀ ਭਾਵ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।